ਜਦੋਂ ਜੁੜੋਗੇ ਉਸ ਇੱਕ ਨਾਲ ਉਦੋਂ ਪਤਾ ਚੱਲੇਗਾ ਕਿ ਇੱਕ ਹੀ ਸੰਸਾਰ ਨੂੰ ਪੈਦਾ ਕਰਦਾ ਹੈ, ਉਸ ਇੱਕ ਨੇ ਸੰਸਾਰ ਨੂੰ ਪੈਦਾ ਕੀਤਾ। ਬਾਣੀ ਨੇ ਬਚਨ ਕਹੇ, ਅੰਡਜ ਜੇਰਜ ਸੇਤਜ ਉਤਭੁਜ ਤੇਰੇ ਕੀਤੇ ਜਨਤਾ, ਇੱਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਾ ਬਣਤਾ। ਉਸ ਨੇ ਸੰਸਾਰ ਦੇ ਜੀਵ ਪੈਦਾ ਕੀਤੇ। ਅਸੀਂ ਤਾਂ ਚਾਰ ਖਾਣੀਆਂ ਕਹਿੰਦੇ ਨਾ, ਚਾਰ ਖਾਣੀਆਂ ਚ ਪੈਦਾ ਹੋਏ। ਗੁਰੂ ਨਾਨਕ ਸਾਹਿਬ ਨੇ ਪੁਕਾਰ ਕੇ ਕਿਹਾ, ਕਹਿਤੀ ਆ ਖਾਣੀ, ਕਹਿਤੀ ਆ ਬਾਣੀ, ਕਹਿਤੇ ਪਾਤ ਨਰਿੰਦ, ਕਹਿਤੀ ਆ ਸੁਰਤੀ ਸੇਵਕ, ਕਹਿਤੇ ਨਾਨਕ ਅੰਤ ਨਾ ਅੰਤ। ਉਸ ਨੇ ਸੰਸਾਰ ਦੇ ਜੀਵ ਪੈਦਾ ਕੀਤੇ। ਉਸ ਇੱਕ ਨੂੰ ਇਹ ਖਿਆਲ ਆਇਆ, ਵੇਦਾਂ ਚ ਐਸੀ ਸੁਰਤੀ ਆਉਂਦੀ ਕਿ ਉਸ ਨੂੰ ਖਿਆਲ ਆਇਆ ਕਿ ਮੈਂ ਇੱਕ ਹਾਂ ਤੇ ਮੈਂ ਅਨੇਕ ਹੋ ਜਾਵਾਂ। ਉਹਨੇ ਅਨੇਕ ਹੋਣ ਲਈ ਆਪਣੇ ਪਸਾਰੇ ਨੂੰ ਆਪ ਪਸਾਰਿਆ। ਕਦੇ ਇਸ ਬਾਣੀ ਚੋਂ ਕੋਖੋ ਲੱਭੋ, ਇਹਦੇ ਚ ਉਸਨੇ ਦੁਨੀਆ ਨਹੀਂ ਸਾਜੀ, ਉਹਨੇ ਸਾਜਿਆ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇ ਵਹ ਕਰਹਿ ਪਸਾਓ, ਤੂੰ ਜਾਣੋਈ ਸਭ ਸਹਿ, ਦੇ ਲੈ ਸਹਿ ਜਿੰਦ ਕਵਾਓ। ਉਸਨੇ ਆਪਣੇ ਆਪੇ ਤੋਂ ਆਪੇ ਨੂੰ ਸਾਜਿਆ। ਬਸ ਫਰਕ ਕੇਵਲ ਇੰਨਾ ਹੈ, ਅਸੀਂ ਸੋਚਦੇ ਅਸੀਂ ਵੱਖ ਹਾਂ। ਜਦੋਂ ਤੁਰੋਗੇ ਉਦੋਂ ਇਹ ਸਮਝੋਗੇ ਕਿ ਨਹੀਂ, ਵੱਖ ਨਹੀਂ, ਬਸ ਮੈਂ ਐਸੇ ਹਾਂ ਜਿਵੇਂ ਇੱਕ ਸਾਗਰ ਹੈ ਤੇ ਮੈਂ ਬੂੰਦ ਹਾਂ। ਅਨੰਤ ਬੂੰਦਾਂ ਦਾ ਜੋੜ ਹੀ ਤਾਂ ਸਾਗਰ ਹੁੰਦਾ ਨਾ, ਹੋਰ ਸਾਗਰ ਕੀ ਹੈ? ਅਨੰਤ ਬੂੰਦਾਂ ਇਕੱਠੀਆਂ ਹੋ ਗਈਆਂ, ਸਾਗਰ ਕਹਿ ਦਿੱਤਾ ਤੁਸੀਂ ਉਸ ਨੂੰ। ਐਵੇਂ ਤੁਹਾਡੇ ਤੇ ਈਸ਼ਵਰ ਵਿੱਚ ਕੋਈ ਫਰਕ ਨਹੀਂ, ਉਹ ਇੱਕ ਹੈ, ਉਹ ਸੰਸਾਰ ਦੀ ਉਤਪਤੀ ਕਰਦਾ, ਸੰਸਾਰ ਨੂੰ ਪੈਦਾ ਕਰਦਾ। ਉਸ ਦੇ ਭੇਜੇ ਜੀਵ ਸੰਸਾਰ ਤੇ ਆਉਂਦੇ। ਬਾਣੀ ਦੇ ਬਚਨ ਨੇ ਜਿਣਸ ਥਾਪ ਜੀਆਂ ਕੋ ਭੇਜੇ, ਜਿਣਸ ਥਾਪ ਲੈ ਜਾਵੇ, ਜਦੋਂ ਜੀ ਚਾਹੇ ਉਦੋਂ ਤਮਾਮ ਜੀਵਾਂ ਨੂੰ ਉਹ ਆਪਣੇ ਪਾਸ ਬੁਲਾ ਸਕਦਾ। ਬਾਣੀ ਦੇ ਬਚਨ ਨੇ ਹਰਨ ਭਰਨ ਜਾਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਅੰਧ ਰੂਪ ਮੰਗਲ ਸਦ ਜਾਕੈ, ਸਰਬ ਥੋਕ ਸੁਣੀਐ ਖਰਤਾ ਕੈ, ਰਾਜ ਮਹਿਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀਸਰ ਗ੍ਰਹਿਸਤ ਮਹਿ ਭੋਗੀ, ਧਿਆਇ ਧਿਆਇ ਭਗਤ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗਿਆ ਨਿਰੰਕਾਰ, ਮੈਂ ਜਦੋਂ ਤੈਨੂੰ ਵੇਖਦਾ ਤੇ ਤੂੰ ਕਤਹੂੰ ਭਿਖਾਰੀ ਹੋਏ ਕਹਿ, ਮੰਗਤ ਫਿਰਤ ਭੀਖ, ਕਹੂੰ ਮਹਾਦਾਨੀ ਹੋਏ ਕਹਿ, ਮੰਗੋ ਧਨ ਦੇ ਤੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਰ ਸ਼ਿਤ ਲੇਤ ਹੋ, ਕਹੂੰ ਬੇਦ ਰੀਤ, ਕਹੂੰ ਤਾਸੋਂ ਵਿਪਰੀਤ, ਕਹੂੰ ਤਿਰਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਪਰ ਕੋਈ ਦੂਸਰਾ ਨਹੀਂ, ਤੂੰ ਹੀ ਹੈ। ਕਿਤੇ ਤੂੰ ਰਾਜਾ ਹੈ, ਕਿਤੇ ਰਾਜਿਆਂ ਨੂੰ ਦਾਨ ਦੇ ਰਿਹਾ ਹੈ, ਕਿਤੇ ਤੂੰ ਰਾਜਿਆਂ ਤੋਂ ਖੋ ਰਿਹਾ ਹੈ, ਕਿਤੇ ਵੇਦਾਂ ਦੀ ਰੀਤੀ ਅਨੁਸਾਰ ਹੈ, ਕਿਤੇ ਤਿੰਨ ਗੁਣਾਂ ਦੇ ਸਮੇਤ ਹੈ, ਕਿਤੇ ਸਾਰੇ ਗੁਣਾਂ ਤੋਂ ਰਹਿਤ ਹੈ, ਪਰ ਹੈ ਤੂੰ ਹੀ। ਕਹੂੰ ਤਿਰਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ, ਕਿਤੇ ਤਿੰਨਾਂ ਗੁਣਾਂ ਤੋਂ ਵੱਖ ਹੈ, ਰਜੋ ਤਮੋ ਤੇ ਸਤੋ ਗੁਣ ਤੋਂ ਵੱਖ ਹੈ, ਕਿਤੇ ਸਾਰੇ ਗੁਣ ਤੇਰੇ ਵਿੱਚ ਸਮਾ ਰਹੇ ਨੇ, ਪਰ ਤੂੰ ਹੀ ਹੈ, ਉਹ ਇੱਕ ਹੀ ਹੈ, ਐਸਾ ਦੂਸਰਾ ਕੋਈ ਨਹੀਂ। ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਚ ਬਚਨ ਕਹਿ ਉਸ ਪ੍ਰਤਾਏ, ਕਹਿੰਦੇ ਗੁਣ ਇਹ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਹਦੇ ਵਿੱਚ ਇੱਕ ਗੁਣ ਹੈ ਕਿ ਉਸ ਵਰਗਾ ਕੋਈ ਹੋਰ ਨਹੀਂ ਹੈ, ਨਾ ਅੱਜ ਤੱਕ ਉਸ ਵਰਗਾ ਕੋਈ ਹੋਇਆ ਹੈ, ਨਾ ਉਸ ਵਰਗਾ ਅੱਗੇ ਨੂੰ ਕੋਈ ਹੋਵੇਗਾ, ਉਹ ਆਪ ਹੀ ਹੈ, ਆਪ ਹੀ ਹੈ। ਕਿਸ ਨੂੰ ਕਹੀਏ, ਨਾਨਕਾ ਸਭ ਕਿਸ ਆਪੇ ਆਪ। دوسرا نہیں. اور یاد رکھو وہ ایک ہے. دنیا دی ہر گنتی جن دنیا سنسار سازیا ہے وہ کتوں شروع ہوں بھلا بھائی؟ ایک تو اسے تو گنتی شروع ہوں، کیونکہ گنتی بنائی ہی اس نے ہے، اس تو سب پیدا ہوئے ہیں. دنیا دے تمام لوگ سب ایک کہہ دے، کوئی ایک کہے، کوئی ایک کہے، کوئی ون کہے، کل تو ایک ہی ہے. بانی نے بچن کہے نانک لکھا ایک گل، ہو رہا میں چکھنا چاک. ایک گل ہی ہے، کیول ایک ہی ہے، باقی سب جھوٹ ہے، اس تو بنا سب کوڑ ہے. وہ ایک کی کرتا ہے؟ گرو صاحب نے ایک دے بعد لکھا او، اتے ایک لائن وا دیتی جس نو تسی ٹپی دی جگہ بھی ورت دیو. تے ایک کار، کار دا ارتھ ہے لیک، لیک دی جگہ ورت دیو. جے کلا بھلا او کار اتے نہ ہوندی تسی انگ نہیں سی کہندے کدے، پھر تسی کی بول لے ایک او. اس اس طرح پائے ہوئے اکھر نو ٹپی دی جگہ ورت دیو تے کی کہندے ان، پھر کہندے کار. او جو ایک ہے وہ سنسار دے جیوان پیدا کرتا ہے، پھر جیوان دے کھان پان دا پربند کرتا ہے، انہاں نوں ودھاندا ہے. اس تو سرشٹی پیدا ہوندی، پھر وہ سرشٹی نوں ودھاندا ہے. وہ دے کچھ اصول نے، جویں تسی ایک بیج بیجتے ہو، ایسا نہیں کہ بیج بیج دیتا وہ اگے گا تو سڑ جائے گا. ترتی انکول چاہی دی، پون پانی ٹھیک چاہیے، بیج بیجو گے اوگے گا تو پھر وہ ودے گا. بانی دے بچن نے اپجائے نپجائے، پھر تیجا کام ہے نپج سمائی. وہ پہلا پرکرتی نو سرشتی نو پیدا کرتا ہے، پھر یہ ودھاؤنا ہے. اتنے چاہے پشو جنم لین دین، پنچھی جنم لین دین، پیڑ پودے جنم لین دین، منک جنم لین دین، چاہے پربت نے انہاں وچ پائے ہوئے پتھر بھی ودھ دے، وہ نپجدا ودھاندا ہے. اپ جائے نپ جائے، پھر نپج سمائی، پھر وہ ختم بھی کردا ہے. ایسا نہیں کہ کلا ودھاندا ہی چلے جاندا ہے، ایسا نہیں کہ کلا پیدا ہی کردا ہے، وہ ختم بھی کردا ہے. یہ اس دے اصول نے. اس تو جیو پیدا ہوندے، اس وچ مل جاندے. وہ جیوان پیدا کرتا ہے، ودھانا ہے، تے ختم کر دینا ہے. سہب ستگرو پاتشاہ دے پاون بانی چکے ہوئے بچن، اپجائے نپجائے نپج سمائی، نینو دیکھت اے جگ جائی، لاج نہ مرو کہو گھر میرا، انت کی بار نہیں کش تیرا. آپ سمجھا دیں کہ انک جتن کر کایا پالی، مرتی بار اگن سنگ جالی، چوہا چندن مردن انگا، سیتن جلے کاٹ کے سنگا، کہت کبیر سنو رے گنیا، برسا کو روپ دیکھا سب دنیا. سما گئی، جس تے پیدا ہویا اس وچ ہی سمائے گا. پون ماہ پون سمایا، جوتی ماہ جوت رل جایا، ماٹی ماٹی ہوئی ایک، روون آ رہے کی کون ٹیک. جیڑا تت جس تت چ پیدا ہویا ہے اس وچ ہی سمائے گا، اس وچ ہی اس دی سمائی ہو سکے گی، دوسرے وچ نہیں. پاؤن پاؤن وچ مل سکتی ہے. کدے دیکھا ہے پانی پاؤن وچ ملن دا جتن کرتا ہے، اور پھر پانی برسات بن کے دھرتی تے گر جاندا ہے، پاؤن وچ رہندا نہیں. مٹی مٹی وچ ہی ملے گی، مٹی پانی وچ نہیں ملتی. پانی تسی لاؤندے ہو دھرتی تے، پانی ہے धरती थले पानी है, पर की मिट्टी पानी च मिल जाती? जे पानी पा के रख दो, समा आएगा पानी उड़ जाएगा, मिट्टी रह जाएगी. किन्नी धरती गिली कर दो, एक दिन आएगा और सुक जाएगी, क्योंकि उस समा नहीं सकता. ਬਾਣੀ ਦੇ ਪਾਵਨ ਬਾਣੀ ਦੇ ਬਚਨ ਨੇ, ਪਵਨ ਹੈ ਮਾਹ ਪਵਨ ਸਮਾਇਆ, ਜੋਤੀ ਮਾਹ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਜਿਹੜਾ ਤੱਤ ਜਿਸ ਤੱਤ ਨਾਲ ਜਿਸ ਦਾ ਸੰਬੰਧ ਹੈ ਉਸ ਵਿੱਚ ਹੀ ਸਮਾ ਸਕੇਗਾ, ਤੇ ਜੇ ਜੀਵ ਸਮਾਏਗਾ ਕਿਉਂਕਿ ਈਸ਼ਵਰ ਨਾਲ ਇਸ ਦਾ ਸੰਬੰਧ ਹੈ ਈਸ਼ਵਰ ਵਿੱਚ ਹੀ ਸਮਾਏਗਾ, ਜੇ ਧਨ ਨਾਲ ਜੁੜ ਗਿਆ ਧਨ ਵਿੱਚ ਨਹੀਂ ਸਮਾ ਸਕਦਾ, ਪੁੱਤਰ ਧੀਆਂ ਵਿੱਚ ਨਹੀਂ ਸਮਾ ਸਕਦਾ, ਵਿਕਾਰਾਂ ਵਿੱਚ ਸਮਾ ਨਹੀਂ ਸਕਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਸਮਾ ਜਾਏ ਐਸਾ ਨਹੀਂ ਹੈ। ਉਹਨਾਂ ਚ ਵਿਚਰੇ ਜਿਵੇਂ ਪਾਣੀ ਮਿੱਟੀ ਚ ਵਿਚਰਦਾ ਹੈ, ਪਰ ਸਮਾ ਨਹੀਂ ਸਕੇਗਾ। ਜਦੋਂ ਸਮਾਏਗਾ ਤਾਂ ਫਿਰ ਜੋਤੀ ਮਾਹ ਜੋਤ ਰਲ ਜਾਇਆ, ਉਸ ਵਿੱਚ ਹੀ ਸਮਾਏਗਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ, ਇੱਕ ਓਅੰਕਾਰ ਕਾਰ ਇੱਕ ਲੇਖ, ਇਹਦਾ ਭਾਵ ਕੀ ਹੈ ਕਿ ਸਾਰੀ ਉਸਦੀ ਪੈਦਾ ਕੀਤੀ ਹੋਈ ਪ੍ਰਕਿਰਤੀ ਉਹ ਉਸਦੇ ਅਧੀਨ ਹੈ, ਉਹ ਜਿਵੇਂ ਚਾਹੇ ਕਰ ਦੇਵੇ, ਜਿੱਧਰ ਚਾਹੇ ਜੀਵਾਂ ਨੂੰ ਲੈ ਜਾਏ। ਗੁਰੂ ਸਾਹਿਬ ਦੇ ਪਾਵਨ ਬਾਣੀ ਚ ਬਚਨ ਨੇ, ਨੱਕ ਨੱਥ ਖਸਮ ਹੱਥ ਕਿਰਤ ਥੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਐਸਾ ਨਹੀਂ ਕਿ ਤੁਹਾਡੀ ਨੱਥ ਹੀ ਉਸਦੇ ਹੱਥ ਵਿੱਚ ਹੈ, ਐਸਾ ਵੀ ਹੈ ਭਾਵੇਂ ਚ ਪਵਨ ਵਹਿ ਸਦਵਾਓ, ਭਾਵੇਂ ਚੱਲਹ ਲੱਖ ਦਰਿਆਓ, ਉਸ ਦੇ ਅਗਨੀ ਭੈ ਵਿੱਚ ਹੈ, ਧਰਤੀ ਉਸਦੇ ਭੈ ਵਿੱਚ ਹੈ, ਚੰਦ ਤੇ ਸੂਰਜ ਉਸਦੇ ਭੈ ਵਿੱਚ ਨੇ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ ਸਗਲਿਆਂ ਭਾਵ ਲਿਖਿਆ ਸਿਰ ਲੇਖ, ਨਿਰਭਉ ਨਿਰੰਕ ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ, ਕਿਤੇ ਕੰਨ ਕਹਾਣੀਆਂ, ਕਿਤੇ ਵੇਦ ਵਿਚਾਰ, ਕਿਤੇ ਨੱਛਾ ਮੰਗਤੇ ਗੇੜ ਮੋੜ ਪੂਰਹ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢਾ ਬਾਜ਼ਾਰ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਪਰ ਜਿੱਤ ਤਨ ਪਾਇਆ ਨਾਨਕਾ ਸੇ ਤਨ ਹੋਵੇ ਸਾਰ। ਗਿਆਨ ਨਾ ਗੱਲੀ ਢੂੰਡੀ ਹੈ, ਗੱਲਾਂ ਨਾਲ ਮਿਲ ਜਾਏਗਾ ਗਿਆਨ, ਕਦੇ ਨਹੀਂ। ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ, ਕਰਮ ਮਿਲਿਆ ਤਾਂ ਪਾਈਏ, ਕਰਮ ਨਾਮ ਹੈ ਕਿਰਪਾ ਦਾ, ਜੇ ਉਸਦੀ ਕਿਰਪਾ ਹੋ ਜਾਏ ਤਾਂ ਗਿਆਨ ਮਿਲਦਾ ਹੈ, ਕਰਮ ਮਿਲਿਆ ਤਾਂ ਪਾਈਏ, ਹੋਰ ਹਿਕਮਤ ਹੁਕਮ ਖੁਆਰ। ਸਿਆਣਪ ਨਾਲ ਆਪਣੇ ਬਲ ਨਾਲ ਤਾਂ ਜੀਵਨ ਖੁਆਰ ਹੋਣਾ ਪੈਂਦਾ, ਗਿਆਨ ਨਹੀਂ ਮਿਲਦਾ। ਸਾਹਿਬ ਸਤਿਗੁਰੂ ਪਾਤਸ਼ਾਹ ਦੇ ਉਹ ਇੱਕ ਓਮ ਊੜੇ ਦੇ ਉੱਪਰ ਕਾਰ ਲਾਉਣ ਦਾ ਮਤਲਬ ਹੈ ਕਿ ਸਾਰੀ ਪ੍ਰਕਿਰਤੀ ਉਸ ਦੇ ਅਧੀਨ ਹੈ, ਉਸ ਤੋਂ ਤੇ ਬਾਹਰ ਕੁਛ ਨਹੀਂ, ਭਾਵ ਕਾਟਨ ਹਾਰੇ ਐ ਨਿਰੰਕਾਰ, ਤੇਰੇ ਤੋਂ ਬਾਹਰ ਕੁਝ ਨਹੀਂ ਹੈ, ਸਭ ਤੇਰੇ ਅਧੀਨ ਨੇ। ਯਾਦ ਰੱਖਿਓ ਤੁਸੀਂ ਉਸਦੇ ਕੇਂਦਰ ਵਿੱਚ ਬੈਠੇ ਹੋ, ਹਰ ਜੀਵ ਉਸਦੇ ਕੇਂਦਰ ਵਿੱਚ ਹੈ। ਤੁਸੀਂ ਕਹੋ ਇੰਨੇ ਜੀਵ ਉਸਦੇ ਕੇਂਦਰ ਵਿੱਚ ਕਿਵੇਂ ਆ ਗਏ, ਗੇਂਦ ਹੁੰਦੀ ਹੈ ਨਾ ਗੇਂਦ, ਉਹਦੇ ਜਿੱਥੇ ਜੀ ਕਰੇ ਸੂਈ ਰੱਖ ਦਿਓ, ਜਿੱਥੇ ਸੂਈ ਟਿਕਾਓਗੇ ਉਹੀ ਗੇਂਦ ਦਾ ਕੇਂਦਰ ਬਣ ਜਾਂਦਾ। ਇਵੇਂ ਹੀ ਤੁਸੀਂ ਸਾਰੇ ਜੀਵ, ਇਹ ਪ੍ਰਕਿਰਤੀ ਜਿਹੜੀ ਧਰਤੀ ਹੈ ਇਹ ਚੱਕਰਾਕਾਰ ਹੈ, ਗੋਲ ਹੈ, ਉਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ, ਸਾਰੇ ਜੀਵ ਉਸ ਦੇ ਕੇਂਦਰ ਵਿੱਚ ਨੇ, ਉਹਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ। ਕਈ ਲੋਕ ਗੱਲਾਂ ਕਰਦੇ ਕਿ ਬਰਮਾ ਇੱਕ ਹੈ, ਉਹ ਸ੍ਰਿਸ਼ਟੀ ਦਾ ਹਿਸਾਬ ਕਿਵੇਂ ਰੱਖਦਾ ਹੋਵੇਗਾ, ਧਰਮਰਾਜ ਕਿਵੇਂ ਹਿਸਾਬ ਰੱਖਦਾ ਹੋਵੇਗਾ, ਬਰਮਾ ਕਿਵੇਂ ਪੈਦਾ ਕਰਦਾ ਹੋਵੇਗਾ। ਬਾਣੀ ਪੜ੍ਹੋ, ਸਤਿਗੁਰੂ ਕਹਿੰਦੇ ਨੇ ਕੋਟ ਬਰਮੇ ਜਗ ਸਾਜਣ ਲਾਏ, ਬਰਮਾ ਜੀਵਨ ਪੈਦਾ ਕਰਦਾ ਨਾ, ਤੇ ਥੋੜਾ ਹੋਰ ਗਹਿਰਾ ਜਾਓਗੇ ਤੇ ਤੁਸੀਂ ਬਰਮਾ ਦਾ ਰੂਪ ਹੋ, ਵਿਸ਼ਨੂੰ ਦਾ ਰੂਪ ਵੀ ਤੁਸੀਂ ਹੋ। ਤੁਹਾਨੂੰ ਆਪਣੇ ਬੱਚਿਆਂ ਦੀ ਪ੍ਰਤ ਪਾਲਣਾ ਕਰਨ ਦਾ ਫਿਕਰ ਹੈ ਨਾ, ਤੁਸੀਂ ਆਪਣੇ ਬੱਚਿਆਂ ਨੂੰ ਪਾਲਦੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਇਸ ਕਰਕੇ ਤੱਤੇ ਨੂੰ ਸਿਆਰੀ ਲਾਈ ਕਿ ਵਿਸ਼ੇਸ਼ ਹੈ ਉਹ, ਸੱਤ ਸੱਤ ਦਾ ਅਰਥ ਹੈ ਸੱਚ ਹੈ, ਸੱਚ ਹੈ, ਫਿਰ ਸਾਨੂੰ ਇਹ ਮਿਲਣਾ ਪਏਗਾ ਕਿ ਉਹ ਜੋ ਇੱਕ ਸੱਚ ਹੈ ਉਹ ਸੱਚ ਕੀ ਹੁੰਦਾ ਜੋ ਬਦਲੇ ਨਹੀਂ। ਜਿੰਨਾ ਝੂਠ ਹੈ ਜਿੰਨਾ ਕੂੜ ਹੈ ਉਹ ਸਭ ਬਦਲਦਾ ਹੈ। ਸੰਸਾਰ ਬਦਲਦਾ ਹੈ ਇਸ ਕਰਕੇ ਕੂੜ ਹੈ, ਤੇ ਉਹ ਜਿਹੜਾ ਸੱਤ ਹੈ ਉਹ ਇੰਨੀ ਸ਼ਕਤੀ ਰੱਖਦਾ ਹੈ ਕਿ ਨਦੀਆਂ ਵਿੱਚ ਟਿੱਬੇ ਵੇਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆਹ, ਜੇਤੇ ਜੀਵ ਜੀਵੈ ਲੈ ਸਾਹ, ਜੀਵਾ ਲੈ ਤਾਂ ਕਹਿ ਆਸਾਹ। ਉਹ ਸੱਤ ਵਿੱਚ ਇੰਨੀ ਸ਼ਕਤੀ ਹੈ, ਉਹਦੇ ਅਧੀਨ ਹੈ ਸਭ ਕੁਝ। ਉਹ ਚਾਹੇ ਤਾਂ ਜਲ ਤੇ ਥਲ ਕਰ, ਥਲ ਤੇ ਕੂਆ, ਜਿੱਥੇ ਜਲ ਹੈ ਉੱਥੇ ਧਰਤੀ ਪੈਦਾ ਕਰ ਦੇਵੇ, ਰੇਤ ਪੈਦਾ ਕਰ ਦੇਵੇ, ਜਿੱਥੇ ਥਲ ਹੈ ਮਾਰੂਥਲ ਵਿੱਚ ਖੂਹ ਖੋਦ ਦੇਵੇ, ਉਸ ਦੀ ਸ਼ਕਤੀ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਤੇ ਫਿਰ ਕੂਪ ਤੇ ਮੇਰ ਕਰਾਵੇ, ਉਹਦੇ ਖੂਹ ਵਿੱਚ ਪਹਾੜ ਬਣਾ ਦੇਵੇ, ਧਰਤੀ ਤੇ ਆਕਾਸ਼ ਚੜ੍ਹਾਵੇ, ਚੜ੍ਹੇ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮਗਥਾਰੀ। ਐਸਾ ਹੈ ਉਹ ਸੱਤ। ਬਸ ਕਾਠ ਕੀ ਪੁੱਤਰੀ ਹਾਂ ਸੀਤਾ, ਤਮਾਮ ਜੀਵ ਕਾਠ ਦੀਆਂ ਪੁਤਲੀਆਂ ਦੀ ਤਰ੍ਹਾਂ ਨੇ। ਬਾਣੀ ਨੇ ਪ੍ਰਮਾਣ ਦਿੱਤਾ, ਕਾਠ ਕੀ ਪੁੱਤਰੀ ਕਹਾਂ ਕਰੈ ਬਪਰੀ, ਖਿਲਾਵਨ ਹਾਰ ਹੋ ਜਾਣਾ, ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜਨ। ਉਹ ਸੱਤ ਹੈ, ਕਦੇ ਮਿਟਦਾ ਨਹੀਂ। ਇਹ ਨਹੀਂ ਕਿ ਉਹ ਅੱਜ ਦਾ ਹੀ ਸੱਤ ਹੈ, ਸ੍ਰਿਸ਼ਟੀ ਨਹੀਂ ਸੀ ਸਾਜੀ, ਉਦੋਂ ਵੀ ਸੱਚ ਸੀ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵੱਖ ਅਕੇਲਾ, ਸੱਚੜਾ ਸੋ ਸਾਹਿਬ ਸੱਚ ਤਪਾਵਸ, ਸੱਚੜਾ ਨਿਆਉ ਕਰੇ ਗੋ ਮਸੋਲਾ। ਉਹ ਸੱਚ ਹੈ, ਉਹ ਸੱਚ ਹੈ, ਆਦ ਕਾਲ ਤੋਂ ਲੈ ਕੇ ਸੱਚ ਹੈ। ਆ ਬਾਣੀ ਪੜ੍ਹੋ, ਇਹਦੇ ਚ ਐਸੇ ਬਚਨ ਮਿਲਦੇ ਬਾਣੀ ਵਿੱਚ ਕਿ ਕਦੇ ਜਿੱਥੇ ਤੁਸੀਂ ਬੈਠੇ ਹੋਏ ਧਰਤੀ ਨਹੀਂ ਸੀ ਦਿਸਦੀ, ਪਰ ਉਹ ਉਸ ਸਮੇਂ ਵੀ ਮੌਜੂਦ ਸੀ। ਮਾਰੂ ਰਾਗ ਵਿੱਚ ਇੱਕ ਸ਼ਬਦ ਆਉਂਦਾ ਕਿ ਅਰਬਦ ਨਰਬਦ ਧੁੰਦੁਕਾਰਾ, ਧਾਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਣ ਸਮਾਧ ਲਗਾਏਦਾ। ਉਹ ਉਸ ਸਮੇਂ ਵੀ ਸੱਤ ਮੌਜੂਦ ਸੀ, ਕਿਉਂਕਿ ਉਹ ਸੱਤ ਹੈ, ਉਹ ਸੱਤ ਤੋਂ ਸਭ ਕੁਝ ਬਣਿਆ ਹੈ। ਅੱਜ ਤੁਸੀਂ ਦੇਖ ਰਹੇ ਹੋ, ਤੁਹਾਨੂੰ ਦਿਸ ਰਿਹਾ ਹੈ। ਕਦੇ ਬਾਣੀ ਨੂੰ ਧਿਆਨ ਨਾਲ ਪੜ੍ਹੋ ਤਾਂ ਸਤਿਗੁਰੂ ਕਹਿੰਦੇ ਨੇ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਇਹਦਾ ਮਤਲਬ ਕਈ ਵਾਰ ਪਸਾਰਾ ਤਾਂ ਪਸਰਿਆ ਜੇ ਕਈ ਵਾਰ ਮਿਟਿਆ, ਹਰ ਵਾਰ ਮਿਟਣ ਤੋਂ ਬਾਅਦ ਉਸਨੇ ਫਿਰ ਪਸਾਰੇ ਨੂੰ ਪਸਾਰਿਆ। ਉਹ ਸੱਤ ਮੌਜੂਦ ਸੀ ਤਾਂ ਹੀ ਪਸਾਰ ਸਕਿਆ। ਪਰਲੋ ਆ ਜਾਏ, ਮਹਾਂ ਪਰਲੋ ਆ ਜਾਏ, ਉਹ ਫਿਰ ਵੀ ਮੌਜੂਦ ਰਹਿੰਦਾ ਹੈ। ਸਭ ਮਿਟ ਜਾਂਦਾ ਪਰ ਉਹ ਮੌਜੂਦ ਰਹਿੰਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਥਨ ਕਰਦੇ ਨੇ, ਉਹ ਸੱਤ ਹੈ। ਨਾਮ ਅੱਗੇ ਸ਼ਬਦ ਕਿਹਾ, ਨਾਮ ਸੱਤ, ਨਾਮ ਨਾਮ ਦਾ ਮਤਲਬ ਹੈ ਨਾਮ ਰੂਪੀ ਪਰਪੰਚ ਦੇ ਰਚਣ ਵਾਲਾ ਹੈ। ਸੱਤ ਨਾਮ ਮੰਤਰ ਵੀ ਹੈ, ਬਾਣੀ ਨੇ ਬਚਨ ਕਹੇ ਨੇ, ਜਪ ਮਨ ਸਤਨਾਮ, ਸਦਾ ਸਤਨਾਮ। ਕਿਰਤਮ ਨਾਮ ਕਥੇ ਤੇਰੇ ਜੇ ਬਾ ਸਤ ਨਾਮ ਤੇਰਾ ਪਰਾ ਪੁਰਬਲਾ ਸਤ ਨਾਮ ਮੰਤਰ ਹੈ ਉਸ ਦਾ ਨਾਮ ਸਤ ਹੈ ਉਹ ਆਪ ਸਤ ਹੈ ਨਾਮ ਰੂਪੀ ਪ੍ਰਪੰਚ ਦੇ ਰਚਣ ਵਾਲਾ ਜਿਤਨੇ ਨਾਮ ਨੇ ਸਭ ਉਸ ਦੇ ਰਚੇ ਉਸ ਤੋਂ ਪੈਦਾ ਹੋਏ ਸਤ ਨਾਮ ਆਮ ਹੁੰਦੀ ਹੈ ਮੈਲ ਉਸ ਵਿੱਚ ਕੋਈ ਮੈਲ ਨਹੀਂ ਹੈ ਗੁਰਬਾਣੀ ਦੇ ਬਚਨ ਨੇ ਤੂੰ ਨਿਰਮਲ ਹੈ ਨਾ ਹੀ ਅੰਧਿਆਰਾ ਉਹ ਨਿਰਮਲ ਹੈ ਉਹਦੇ ਪਿਆਰਿਆਂ ਨੂੰ ਵੀ ਬਾਣੀ ਨੇ ਨਿਰਮਲ ਕਿਹਾ ਹੈ ਇਹ ਪਾਵਨ ਬਾਣੀ ਵੀ ਨਿਰਮਲ ਹੈ ਨਿਰਮਲ 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 ਤੇਰੀ ਬਾਣੀ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਉਹ ਨਿਰਮਲ ਪਰਮੇਸ਼ਵਰ ਹੈ ਉਹਦੇ ਚ ਕੋਈ ਮਾਇਆ ਦੀ ਮੈਲ ਅਵਿਦਿਆ ਦੀ ਮੈਲ ਅਗਿਆਨਤਾ ਦੀ ਮੈਲ ਕੋਈ ਮੈਲ ਨਹੀਂ ਹੈ ਉਸ ਵਿੱਚ ਉਹ ਮੈਲ ਤੁਰੰਤ ਸਤਨਾਮ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਉਹ ਜੋ ਇੱਕ ਹੈ ਓਅੰਕਾਰ ਹੈ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਦੁਨੀਆਂ ਦੇ ਲੋਕੋਂ ਉਹ ਸਤ ਹੈ ਉਹ ਨਾਮ ਰੂਪੀ ਪ੍ਰਪੰਚ ਦੇ ਰਚਣ ਵਾਲਾ ਹੈ ਤੇ ਸਤਿਗੁਰੂ ਪਾਤਸ਼ਾਹ ਨੇ ਤੀਸਰੀ ਗੱਲ ਕੀ ਕਹੀ ਕਰਤਾਰ ਨੂੰ ਕਰਤਾਰ ਨੇ ਕਹੀ ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿਣ ਲੱਗੇ ਨਾਨਕ ਮੈਂ ਕਰਤਾ ਹਾਂ ਕਰਤਾ ਗੁਰੂ ਨਾਨਕ ਦੇਵ ਸਾਹਿਬ ਨੇ ਉਸ ਨੂੰ ਕਰਤਾ ਕਿਹਾ ਬਾਣੀ ਚ ਕਰਤੇ ਤੂੰ ਮੇਰਾ ਜਜਮਾਨ ਇੱਕ ਦੱਖਣਾ ਹਾਂ ਤੋ ਪੈ ਮਾਂਗੋ ਦੇਹੋ ਆਪਣਾ ਨਾਮ ਸਤ ਨਾਮ ਕਰਤਾ ਪੁਰਖ ਇਹੋ ਰਤਨਾ ਖਾਣੀ ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ ਉਹ ਕਰਤਾ ਹੈ ਕਰਤੇ ਦਾ ਮਤਲਬ ਹੈ ਰਚਣ ਵਾਲਾ ਜਿਵੇਂ ਕੋਈ ਗ੍ਰੰਥ ਲਿਖਦਾ ਨਾ ਉਹ ਗ੍ਰੰਥ ਦਾ ਕਰਤਾ ਹੈ ਜਿਵੇਂ ਕਮਿਆਰ ਘੜਾ ਬਣਾਉਂਦਾ ਉਹ ਘੜੇ ਦਾ ਕਰਤਾ ਹੈ ਜਿਵੇਂ ਕੋਈ ਕਵੀ ਕਵਿਤਾ ਰਚਦਾ ਉਹ ਕਵਿਤਾ ਦਾ ਕਰਤਾ ਹੈ ਜਿਵੇਂ ਕੋਈ ਮਿਸਤਰੀ ਮਕਾਨ ਬਣਾਉਂਦਾ ਉਹ ਮਕਾਨ ਦਾ ਕਰਤਾ ਹੈ ਉਹਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਕਰਤਾਰ ਵੀ ਕਿਹਾ ਕਰਤੇ ਨੂੰ ਕਰਤਾਰ ਉਹ ਕਰਤਾ ਹੈ ਤਮਾਮ ਜੀਵੰਤ ਜੀਵਨ ਦੀ ਡੋਰ ਤਾਰ ਉਸਦੇ ਹੱਥ ਵਿੱਚ ਹੈ ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਨੇ ਉਸ ਨੂੰ ਕਿਹਾ ਕਰਤਾਰ ਤਮਾਮ ਜੀਵਾਂ ਦੇ ਰਚਣ ਵਾਲਾ ਗੁਰੂ ਨਾਨਕ ਦੇਵ ਸਾਹਿਬ ਨੂੰ ਨਿਰੰਕਾਰ ਨੇ ਕਿਹਾ ਨਾਨਕ ਮੈਂ ਕਰਤਾ ਹਾਂ ਮੈਨੂੰ ਕਿਸੇ ਨੇ ਨਹੀਂ ਰਚਿਆ ਮੈਂ ਸਭ ਰਚੇ ਨੇ ਉਹਨੂੰ ਕਿਸੇ ਨੇ ਰਚਿਆ ਨਹੀਂ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਾ ਉਸਦਾ ਕੋਈ ਪਿਤਾ ਹੈ ਨਾ ਉਸਦੀ ਕੋਈ ਮਾਂ ਹੈ ਨਾ ਉਸਦੀ ਕੋਈ ਜਾਤ ਬਿਰਾਦਰੀ ਹੈ ਨਾ ਉਸਦੀ ਬਿਰਾਦਰੀ ਵਿੱਚ ਜਿਵੇਂ ਅੱਗੇ ਪੰਕਤੀਆਂ ਹੁੰਦੀਆਂ ਨੇ ਉਹ ਹੈ ਉਹਨੂੰ ਕਿਸੇ ਨੇ ਰਚਿਆ ਨਹੀਂ ਮੈਂ ਹੁਣੇ ਪੰਕਤੀ ਪੜ੍ਹੀ ਤੁਹਾਡੇ ਸਾਹਮਣੇ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾ ਉਹ ਨਾਨਕ ਮੈਂ ਕਰਤਾ ਅੱਗੇ ਸ਼ਬਦ ਕੀ ਕਹੇ ਪੁਰਖ ਪੁਰਖ ਸ਼ਬਦ ਸਮਝਣ ਵਾਲਾ ਹੈ ਜੇ ਆਪਾਂ ਇਹ ਜਿਹੜਾ ਪੁਰਖ ਲਿਖਿਆ ਹੈ ਨਾ ਪੱਪੇ ਨੂੰ ਔਂਕੜ ਹੈ ਅੱਗੇ ਰਾਰਾ ਹੈ ਫਿਰ ਖੱਖੇ ਨੂੰ ਵੀ ਔਂਕੜ ਹੈ ਪੁਰਖ ਉਹ ਜਿਹੜਾ ਕਰਤਾ ਹੈ ਉਹ ਨਾਮ ਹੈ ਨਰਕਾਂ ਦਾ ਰੱਖ ਨਾਮ ਹੈ ਰੱਖਿਆ ਕਰਨ ਵਾਲੇ ਦਾ, ਉਹ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਉਹ ਨਾਮ ਪਾਪਾਂ ਦਾ ਵੀ ਹੈ, ਸਾਰੇ ਪਾਪਾਂ ਤੋਂ ਬਚਾ ਲੈਂਦਾ ਹੈ। ਪੁਰਖ ਪਿਛਲਾ ਖੱਖਾ ਵੱਖ ਕਰ ਲਈਏ, ਪੁਰਖ ਪੁਰ ਨਾਮ ਹੈ ਪੁਰੀਆਂ ਦਾ, ਬ੍ਰਹਮਪੁਰੀ ਸ਼ਿਵਪੁਰੀ ਇੰਦਰਪੁਰੀ, ਉਹ ਇਹਨਾਂ ਦੀ ਖਾਇਆ ਕਰਨ ਵਾਲਾ ਹੈ, ਇਹਨਾਂ ਨੂੰ ਵੀ ਖਤਮ ਕਰ ਦਿੰਦਾ ਹੈ। ਬਾਣੀ ਚ ਬਚਨ ਆਇਆ ਬ੍ਰਹਮਪੁਰੀ ਸ਼ਿਵਪੁਰੀ ਇੰਦਰਪੁਰੀ ਨਿਰਚਲ ਕੋ ਥਾਉ ਨਾਏ, ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨਿਰਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬੇਤਾਲਾ। ਉਹ ਪੁਰਖ ਹੈ, ਪੁਰਖ ਪੁਰਖ ਹੁੰਦਾ ਬਲ, ਉਹ ਤਾਕਤ ਵਾਲਾ ਹੈ, ਉਹ ਇੰਨੀ ਤਾਕਤ ਵਾਲਾ ਹੈ। ਬਾਣੀ ਕਹਿੰਦੀ ਜੋ ਅਸਮਾਨ ਨ ਮਾਵਨੀ ਤਿੰਨ ਨੱਕ ਨੱਥਾਂ ਪਾਏ, ਜਿਹੜੇ ਆਪਣੇ ਆਪ ਵਿੱਚ ਮਿਉਂਦੇ ਨਹੀਂ, ਅਸਮਾਨ ਦੇ ਥੱਲੇ ਮਿਉਂਦੇ ਨਹੀਂ, ਉਹਨਾਂ ਦੇ ਨੱਕ ਵਿੱਚ ਵੀ ਨਕੇਲ ਪਾ ਲੈਂਦਾ ਹੈ, ਇੰਨਾ ਬਲ ਵਾਲਾ ਹੈ। ਪੁਰਖ ਆ ਸਰੀਰਾਂ ਰੂਪੀ ਪੁਰੀਆਂ ਵਿੱਚ ਖਾ ਦਾ ਅਰਥ ਹੈ ਸਹਿਣ ਕਰਨਾ, ਟਿਕਣਾ। ਇਹਨਾਂ ਸਰੀਰਾਂ ਰੂਪੀ ਪੁਰੀਆਂ ਵਿੱਚ ਟਿਕਣ ਵਾਲਾ ਉਹ ਆਪ ਹੈ। ਇਸ ਤੋਂ ਅੱਗੇ ਵਿਚਾਰ ਆਪਾਂ ਕੱਲ ਕਰਾਂਗੇ, ਕਿਉਂਕਿ ਵਾਜਾ ਵੱਜ ਗਿਆ ਭਾਈ, ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ। ਆਪ ਸਾਰਿਆਂ ਨੂੰ ਮੈਂ ਕੱਲ ਵੀ ਬੇਨਤੀ ਕੀਤੀ ਸੀ, ਪਰਸੋਂ ਵੀ ਕੀਤੀ ਸੀ, ਅੱਜ ਫਿਰ ਕਰਦਾ ਭਾਈ, ਕੱਲ ਨੂੰ ਕੱਲ ਤੋਂ ਇੱਕ ਇੱਕ ਜਣੇ ਨੂੰ ਹੋਰ ਨਾਲ ਲੈ ਕੇ ਆਓ ਜਿੰਨੇ ਬੈਠੇ। ਇਹ ਬਾਣੀ ਪੜ੍ਹਨ ਦਾ ਲਾਭ ਸੁਣਨ ਦਾ ਤਾਂ ਹੈ ਜੇ ਹੋਰ ਵੀ ਆ ਕੇ ਇਸ ਬਾਣੀ ਨੂੰ ਸਮਝ ਸਕਣ, ਭੁਲੇਖੇ ਦੂਰ ਹੋ ਜਾਣ, ਭਰਮ ਨਿਕਲ ਜਾਣ, ਤਾਂ ਹੀ ਬਾਣੀ ਸੁਣਨ ਦਾ ਲਾਭ ਹੈ। ਮਹਾਂਪੁਰਸ਼ ਕਿਹਾ ਕਰਦੇ ਸਨ ਕਿ ਕਿਸੇ ਨੂੰ ਪ੍ਰੇਰ ਕੇ ਗੁਰੂ ਨਾਲ ਜੋੜ ਦੇਣਾ, ਇਸ ਤੋਂ ਵੱਡਾ ਪੁੰਨ ਕੋਈ ਨਹੀਂ, ਤੇ ਕਿਸੇ ਜੁੜੇ ਹੋਏ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ। ਤਾਂ ਪਿਆਰਿਓ, ਕੱਲ ਸਾਰਿਆਂ ਨੇ ਹੋਰ ਇੱਕ ਇੱਕ ਨੂੰ ਪ੍ਰੇਰਨਾ ਦੇ ਕੇ ਲੈ ਕੇ ਆਉਣਾ ਨਾਲ। ਕੱਲ ਮੈਂ ਦੇਖਣਾ ਚਾਹੁੰਦਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਕਿੰਨੀ ਕੁ ਸਮਝਦੇ ਹੋ ਭਾਈ। ਹੁਣ ਇੱਥੇ ਹੀ ਸਮਾਪਤੀ ਹੈ, ਬੁੱਲਾਂ ਚੁੱਕਾਂ ਦੀ ਖਿਮਾ ਕਰਿਓ, ਆਓ ਪੜੋ ਬਾਣੀ ਮੂਲ ਮੰਤਰ ਤੇ ਸਮਾਪਤੀ ਕਰੀਏ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ जुगाद सच है पी सच नानक होसी पी सच।
वाहिगुरु जी का खालसा।